ਕਿ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋ ਜਾਵੇ।
ਮਨ ਮੂਰਖ ਕਾਹੇ ਬਿਲ ਲਾਈਐ।
ਲੋ, ਜਦੋਂ ਆਦਮੀ ਤੇ ਕਿਧਰੇ ਦੁੱਖ ਆਉਂਦਾ ਹੈ ਨਾ, ਕਸ਼ਟ ਆਉਂਦਾ ਹੈ, ਤਾਂ ਉਸ ਵੇਲੇ ਘਬਰਾ ਜਾਂਦਾ ਹੈ, ਫਿਰ ਆਦਮੀ ਰੋਂਦਾ ਵੀ ਹੈ। ਪਰ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਪਿੱਛੇ ਕਹਿ ਚੁੱਕੇ ਹਨ, ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨਹਿ ਅਸਥੰਭਨ, ਵੀ ਇਸ ਡਿੱਗੇ ਟੱਠੇ ਮਨ ਨੂੰ ਗੁਰੂ ਕਾ ਸ਼ਬਦ ਸਹਾਰਾ ਦਿੰਦੇ। ਹਜ਼ੂਰ ਕਹਿੰਦੇ ਨੇ, ਮਨ ਮੂਰਖ ਕਾਹੇ ਬਿਲ ਲਾਈਐ। ਇਸ ਭੁੱਲੜ ਮਨ ਨੂੰ ਕਹਿੰਦੇ ਨੇ, ਮੂਰਖ ਮਨਾ, ਤੂੰ ਕਾਹਦੇ ਵਾਸਤੇ ਰੋਂਦਾ ਕਰਲਾਉਂਦਾ ਫਿਰਦਾ ਹੈ।
ਪੁਰਬ ਲਿਖੇ ਕਾ ਲਿਖਿਆ ਪਾਈਐ।
ਆ ਜੋ ਤੂੰ ਦੁੱਖ ਸੁੱਖ ਭੋਗ ਰਿਹਾ ਹੈ ਨਾ, ਇਹ ਤੂੰ ਪਹਿਲਾਂ ਆਪਣੇ ਅਜਿਹੇ ਕਰਮ ਕੀਤੇ ਨੇ। ਪੁਰਬ ਲਿਖੇਗਾ, ਜੋ ਪੂਰਬਲਾ ਲੇਖ ਲਿਖਿਆ ਹੋਇਆ ਹੈ, ਉਸ ਜਿਹੜੇ ਪੂਰਬਲੇ ਲਿਖੇ ਹੋਏ ਲੇਖ ਦੇ ਮੁਤਾਬਕ ਹੀ ਪਾਈਐ, ਵੀ ਇਹ ਹਰ ਦੁੱਖ ਸੁੱਖ ਨੂੰ ਪ੍ਰਾਪਤ ਕਰਨਾ ਪੈਂਦਾ ਹੈ।
ਦੁੱਖ ਸੁੱਖ ਪ੍ਰਭ ਦੇਵ ਅਨਹਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਉਹ ਵਾਹਿਗੁਰੂ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ। ਕਰਮ ਜੀਵ ਦੇ ਹੁੰਦੇ ਨੇ, ਇਸ ਜੀਵ ਦੇ ਕਰਮਾਂ ਦੇ ਅਨੁਸਾਰ ਇਸ ਜੀਵ ਨੂੰ ਫਲ ਮਿਲਦਾ ਹੈ। ਪੁਰਬ ਲਿਖੇ ਕਾ ਲਿਖਿਆ ਪਾਈਐ, ਪੂਰਬਲੇ ਲਿਖੇ ਲੇਖਾਂ ਦੇ ਅਨੁਸਾਰ ਹੀ ਇਸ ਜੀਵ ਨੂੰ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ। ਅਸਲੀ ਦੁੱਖ ਸੁੱਖ ਦੇਣ ਵਾਲਾ ਦਾਤਾ ਅਕਾਲ ਪੁਰਖ ਹੈ। ਕਰਮ ਜੀਵ ਕਰਦਾ ਹੈ, ਉਹਦੇ ਅਨੁਸਾਰ ਉਹਨਾਂ ਦਾ ਫਲ ਦੁੱਖ ਤੇ ਸੁੱਖ ਵਾਹਿਗੁਰੂ ਦਿੰਦਾ ਹੈ।
ਅਵਰ ਤਿਆਗ ਤੂੰ ਤਿਸਹਿ ਚਿਤਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਤੂੰ ਹੋਰ ਸਭ ਕੁਝ ਛੱਡ ਕੇ ਉਸ ਮਾਲਕ ਨੂੰ, ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ।
ਜੋ ਕਛ ਕਰੈ ਸੋਈ ਸੁਖ ਮਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਜੋ ਵੀ ਕੁਛ ਵਾਹਿਗੁਰੂ ਕਰਦਾ ਹੈ, ਸੋਈ ਸੁਖ ਮਾਨ, ਉਸੇ ਨੂੰ ਸੁਖ ਰੂਪ ਮੰਨ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦੇ ਪਾਣੀ ਵਿੱਚ ਖੁਸ਼ ਰਹਿ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਜਿਵੇਂ ਵਾਹਿਗੁਰੂ ਰੱਖਦਾ ਤੇ ਉਸੇ ਤਰ੍ਹਾਂ ਹੀ ਤੈਨੂੰ ਰਾਜੀ ਰਹਿਣਾ ਚਾਹੀਦਾ ਹੈ।
ਭੁੱਲਾ ਕਾਹੇ ਫਿਰ ਹੈ ਅਜਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਅਜਾਨ ਮਨਾ, ਐ ਮੂਰਖ ਮਨਾ, ਅਗਿਆਨੀ ਮਨਾ, ਤੂੰ ਕਾਹਦੇ ਵਾਸਤੇ ਭੁੱਲਾ ਫਿਰਦਾ ਹੈ, ਕਿਉਂ ਭੁੱਲਿਆ ਫਿਰਦਾ ਹੈ? ਤੂੰ ਉਸ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਰੱਖ, ਉਹਦੇ ਪਾਣੀ ਵਿੱਚ ਰਹਿ, ਜਿੱਥੇ ਰੱਖਦਾ ਜਿਵੇਂ ਰੱਖਦਾ ਉਸੇ ਤਰ੍ਹਾਂ ਹੀ ਪ੍ਰਸੰਨ ਰਹਿ।
ਕੌਣ ਬਸਤ ਆਈ ਤੇਰੇ ਸੰਗ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਲਾਪਟ ਰਹਿਓ ਰਸ ਲੋਭੀ ਪਤੰਗ। ਕਹਿੰਦੇ, ਐ ਜੀਵ, ਤੂੰ ਪਤੰਗੇ ਵਾਂਗੂ, ਆ ਜਿਵੇਂ ਭਮੱਖੜ ਹੁੰਦਾ ਹੈ ਨਾ, ਤੇ ਉਹ ਦੀਵੇ ਦੀ ਲਾਟ ਤੋਂ ਕੁਰਬਾਨ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਜਿਵੇਂ ਕੋਈ ਪਤੰਗਾ ਉਹ ਭਮੱਖੜ ਹੁੰਦਾ ਹੈ, ਪਰਵਾਨਾ ਹੁੰਦਾ ਹੈ, ਤੇ ਤੂੰ ਵੀ ਉਸ ਪਰਵਾਨੇ ਵਾਂਗੂ ਲਪਟ ਰਹੇ ਹੋ ਰਸ ਲੋਭੀ ਹੋ ਕੇ, ਤੂੰ ਅਨੇਕਾਂ ਤਰ੍ਹਾਂ ਦੇ ਰਸਾਂ ਦੇ ਵਿੱਚ ਖਚਤ ਹੋ ਰਿਹਾ ਹੈ। ਪਰ ਇਸ ਗੱਲ ਨੂੰ ਯਾਦ ਕਰ, ਕੌਣ ਬਸ ਆਈ ਤੇਰਾ ਸੰਗ। ਜਿਨ੍ਹਾਂ ਚੀਜ਼ਾਂ ਦੇ ਮੋਹ ਪਿਆਰ ਦੇ ਵਿੱਚ ਤੂੰ ਫਸਿਆ ਹੋਇਆ ਹੈ, ਤੇ ਦੱਸ ਉਹਨਾਂ ਵਿੱਚੋਂ ਕਿਹੜੀ ਚੀਜ਼ ਤੇਰੇ ਨਾਲ ਆਈ ਹੈ? ਜਦੋਂ ਤੂੰ ਜੰਮਿਆ ਉਸ ਵੇਲੇ ਕੁਛ ਨਾਲ ਲੈ ਕੇ ਆਇਆ? ਕਾਰ ਲੈ ਕੇ ਆਇਆ ਸੀ, ਜਾਂ ਤੂੰ ਬੈੱਡ ਲੈ ਕੇ ਆਇਆ ਸੀ, ਮਕਾਨ ਲੈ ਕੇ ਆਇਆ ਸੀ, ਕੱਪੜੇ ਲੈ ਕੇ ਆਇਆ ਸੀ, ਕੀ ਲੈ ਕੇ ਆਇਆ ਸੀ? ਇਸ ਗੱਲ ਦੀ ਵਿਚਾਰ ਕਰ। ਹੁਣ ਤਾਂ ਤੂੰ ਉਸ ਭਮੱਕੜ ਵਾਂਗੂ, ਜਿਵੇਂ ਭਮੱਕੜ ਦੀਵੇ ਦੀ ਲਾਟ ਤੇ ਲੁਭਾਏ ਮਾਨ ਹੋ ਕੇ ਤੇ ਉਹਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦਾ ਹੈ, ਤੂੰ ਵੀ ਇਸ ਤਰ੍ਹਾਂ ਵਿਸ਼ਿਆਂ ਦੇ ਰਸ ਵਿੱਚ ਲੰਪਟ ਹੋ ਰਿਹਾ ਹੈ। ਪਰ ਦੱਸ, ਕਿਹੜੀ ਚੀਜ਼ ਤੇਰੇ ਨਾਲ ਆਈ ਹੈ?
ਰਾਮ ਨਾਮ ਜਪ ਹਿਰਦੇ ਮਾਹੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪ। ਇਹਦਾ ਮਤਲਬ ਇਹ, ਇੱਕ ਤੇ ਰਸਨਾ ਤੂੰ ਜਪਣਾ ਹੁੰਦਾ ਨਾ, ਇੱਕ ਹਿਰਦੇ ਦੀ ਜ਼ੁਬਾਨ ਦੇ ਨਾਲ ਜਪ, ਭਾਵ ਜਿਹੜੀ ਤੇਰੀ ਦਿਲ ਦੀ ਧੜਕਣ ਹੈ ਨਾ, ਤੇ ਉਸ ਦਿਲ ਦੀ ਧੜਕਣ ਦੇ ਵਿੱਚੋਂ ਵੀ ਵਾਹਿਗੁਰੂ 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 ਦੀ ਆਵਾਜ਼ ਆਉਣੀ ਚਾਹੀਦੀ ਹੈ। ਤੂੰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਜਪ। ਇੱਕ ਛੋਟੀ ਜਿਹੀ ਸਾਖੀ ਯਾਦ ਆ ਗਈ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਵਾਰੀ ਬਿਮਾਰ ਹੋਏ, ਤੇ ਫਿਰ ਉਹਨਾਂ ਨੂੰ ਚੈੱਕ ਕਰਨ ਵਾਸਤੇ ਲੁਧਿਆਣੇ ਹੋਸਪਿਟਲ ਲਿਜਾਇਆ ਗਿਆ, ਤੇ ਜਿਹੜਾ ਉਹ ਸਿਵਲ ਸਰਜਨ ਡਾਕਟਰ ਸੀ, ਉਹ ਵੀ ਬੜਾ ਅਭਿਆਸੀ ਪੁਰਸ਼ ਸੀ ਤੇ ਉਸਨੇ ਮਹਾਂਪੁਰਖਾਂ ਦਾ ਇਲਾਜ ਵੀ ਕੀਤਾ ਤੇ ਨਾਲ ਹੀ ਬੇਨਤੀ ਕਰਨ ਲੱਗਿਆ, ਮਹਾਂਪੁਰਖੋ ਮੈਂ ਤੁਹਾਡੇ ਬਾਰੇ ਸੁਣਿਆ ਹੈ ਵੀ ਤੁਸੀਂ ਇੱਕ ਪੰਥ ਵਿੱਚ ਮੰਨੇ ਪਰਮੰਨੇ ਮਹਾਂਪੁਰਖ ਹੋ, ਤੁਸੀਂ ਕੋਈ ਆਪਣੀ ਅਵਸਥਾ ਦੀ ਗੱਲ, ਕੋਈ ਪ੍ਰਾਪਤੀ ਦੀ ਗੱਲ ਮੈਨੂੰ ਦੱਸੋ। ਤੇ ਮਹਾਂਪੁਰਖ ਕਹਿਣ ਲੱਗੇ, ਡਾਕਟਰ ਸਾਹਿਬ ਤੁਸੀਂ ਵੀ ਤਾਂ ਅਭਿਆਸੀ ਹੋ, ਪਹਿਲਾਂ ਤੁਸੀਂ ਦੱਸੋ ਆਪਣੀ ਕੋਈ ਗੱਲ। ਤਾਂ ਉਸ ਵੇਲੇ ਉਸ ਡਾਕਟਰ ਨੇ ਆਖਿਆ, ਕਹਿਣ ਲੱਗਾ, ਮੈਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਕੁਛ ਸਮਾਂ ਅਭਿਆਸ ਕਰਕੇ ਅਤੇ ਫਿਰ ਆ ਕੇ ਮੈਂ ਆਪਣੀ ਕਾਰ ਵਿੱਚ ਬੈਠਦਾ ਹਾਂ, ਜਦੋਂ ਮੈਂ ਕਾਰ ਸਟਾਰਟ ਕਰਦਾ ਹਾਂ ਤੇ ਉਸ ਵੇਲੇ ਮੈਨੂੰ ਕਾਰ ਦੇ ਇੰਜਨ ਦੇ ਵਿੱਚੋਂ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਇਹ ਆਵਾਜ਼ ਸੁਣਾਈ ਦਿੰਦੀ ਹੈ। ਡਾਕਟਰ ਨੇ ਆਪਣੀ ਗੱਲ ਦੱਸੀ ਤਾਂ ਉਸ ਵੇਲੇ ਮਹਾਂਪੁਰਖ ਚੁੱਪ ਹੋ ਗਏ ਤੇ ਡਾਕਟਰ ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਵੀ ਦੱਸੋ। ਕਹਿੰਦੇ, ਅਸੀਂ ਦੱਸਣਾ ਕੁਝ ਨਹੀਂ, ਤੁਸੀਂ ਸਾਨੂੰ ਚੈੱਕ ਕਰੋ। ਤੇ ਡਾਕਟਰ ਨਾਲ ਦੀ ਨਾਲ ਚੈੱਕ ਵੀ ਕਰ ਰਿਹਾ ਸੀ। ਹੁਣ ਡਾਕਟਰਾਂ ਕੋਲ ਉਹ ਟੂਟੀ ਜੀ ਹੁੰਦੀ ਹੈ ਮਸ਼ੀਨ, ਜਿਹਦੇ ਨਾਲ ਉਹ ਦਿਲ ਦੀ ਧੜਕਣ ਹੋਰ ਚੀਜ਼ਾਂ ਨੂੰ ਚੈੱਕ ਕਰਦੇ ਨੇ, ਅਤੇ ਹੁਣ ਡਾਕਟਰ ਉਹਨਾਂ ਨੂੰ ਚੈੱਕ ਕਰ ਰਿਹਾ ਸੀ। ਅਤੇ ਜਦੋਂ ਉਸਨੇ ਆਪਣੇ ਦਿਲ ਦੇ ਉੱਤੇ ਪਹਿਲਾਂ ਲਾਉਂਦੇ ਨੇ ਨਾ ਮਸ਼ੀਨ ਜੀ, ਜਦੋਂ ਦਿਲ ਉੱਤੇ ਰੱਖੀ ਤਾਂ ਦਿਲ ਦੀ ਧੜਕਣ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਉਹਨੂੰ ਸੁਣਾਈ ਦਿੱਤੀ। ਡਾਕਟਰ ਬੜਾ ਹੈਰਾਨ ਹੋਇਆ, ਮਹਾਂਪੁਰਖ ਮੂੰਹੋਂ ਕੁਛ ਨਹੀਂ ਬੋਲੇ ਪਰ ਉਹਨੂੰ ਅੰਤਰ ਆਤਮਾ ਸਾਰਾ ਕੁਛ ਹੀ ਜਣਾ ਦਿੱਤਾ। ਅਤੇ ਜਦੋਂ ਉਸਨੇ ਸਰੀਰ ਦੇ ਕਿਸੇ ਵੀ ਅੰਗ 'ਤੇ ਉਹਨੇ ਮਸ਼ੀਨ ਲਾਈ, ਹਰ ਥਾਂ ਤੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਹੀ ਆਈ। ਕਿਉਂਕਿ ਇਹ ਵੀ ਇੱਕ ਅਵਸਥਾ ਹੁੰਦੀ ਹੈ ਨਾ, ਗੁਰਮੁਖ ਰੋਮ ਰੋਮ ਹਰ 'ਤੇ ਆਵੇ, ਪਰ ਇਹ ਅਵਸਥਾ ਕਿਸੇ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਹਿਰਦੇ ਦੀ ਜ਼ੁਬਾਨ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਅਤੇ ਉਹ ਡਾਕਟਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਦੇਖ ਲਓ, ਮਹਾਂਪੁਰਖਾਂ ਨੇ ਦੱਸਿਆ ਕੁਝ ਵੀ ਨਹੀਂ, ਪਰ ਜਿੱਥੇ ਉਹ ਮਸ਼ੀਨ ਲਾਵੇ, ਜਿੱਥੇ ਉਹ ਟੂਟੀ ਲਾਵੇ, ਹਰ ਥਾਂ ਤੋਂ ਵਾਹਿਗੁਰੂ 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 ਦੀ ਆਵਾਜ਼ ਹੀ ਸੁਣਾਈ ਦੇਵੇ। ਜਿਨ੍ਹਾਂ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ ਨਾ, ਫਿਰ ਹੌਲੀ ਹੌਲੀ ਉਹਨਾਂ ਦੇ ਰੋਮ ਰੋਮ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਵੱਸ ਜਾਂਦਾ ਹੈ। ਉਹ ਗੁਰਮੁਖ ਵਾਹਿਗੁਰੂ ਦੇ ਨਾਮ ਨੂੰ ਹਮੇਸ਼ਾ ਲਈ ਜਪਦੇ ਨੇ। ਹਜ਼ੂਰ ਕਹਿੰਦੇ ਨੇ, ਭਾਈ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪ,
ਨਾਨਕ ਪਤ ਸੇਤੀ ਘਰ ਜਾਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਫਿਰ ਬੜੀ ਪਤ ਇੱਜ਼ਤ ਨਾਲ ਤੂੰ ਆਪਣੇ ਘਰ ਵਿੱਚ ਜਾਵੇਂਗਾ।
ਜਿਸ ਵਖਰ ਕੋ ਲੈਣ ਤੂੰ ਆਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਸਮਝਾਉਂਦੇ ਨੇ, ਦੇਖ ਤੂੰ ਵਪਾਰੀ ਬਣ ਕੇ ਸੰਸਾਰ ਦੇ ਵਿੱਚ ਆਇਆ, ਸਤਿਗੁਰੂ ਦੇ ਬੜੇ ਪਾਵਨ ਉਪਦੇਸ਼ ਪਿੱਛੇ ਆ ਚੁੱਕੇ ਨੇ। ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸਹੁ ਦੇਖੈ ਪਤੀ ਆਏ। ਹਜ਼ੂਰ ਕਹਿੰਦੇ ਨੇ, ਐ ਮਨਾ ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵੱਖਰ ਵਸਤੂ ਨੂੰ ਤੂੰ ਲੈਣ ਵਾਸਤੇ ਸੰਸਾਰ ਵਿੱਚ ਆਇਆ ਹੈ।
ਰਾਮ ਨਾਮ ਸੰਤਨ ਘਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਹੈ ਵਾਹਿਗੁਰੂ ਦੇ ਨਾਮ ਦਾ ਸੌਦਾ, ਉਹ ਹੈ ਨਾਮ ਦੀ ਵੱਖਰ, ਪਰ ਯਾਦ ਰੱਖ ਜਿਸ ਵੱਖਰ ਨੂੰ ਤੂੰ ਲੈਣ ਵਾਸਤੇ ਆਇਆ ਹੈ, ਉਹ ਵਾਹਿਗੁਰੂ ਦੇ ਨਾਮ ਦੀ ਵੱਖਰ, ਉਹ ਨਾਮ ਦਾ ਸੌਦਾ ਸੰਤਾਂ ਦੇ ਘਰ ਦੇ ਵਿੱਚ ਵਾਹਿਗੁਰੂ ਨੇ ਪਾਇਆ ਹੋਇਆ, ਭਾਵ ਉਹ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ।
ਅੱਜ ਅਭਿਮਾਨ ਲਿਹੋ ਮਨ ਮੋਲ
ਲੈ, ਜੇ ਤੂੰ ਉਹ ਨਾਮ ਦਾ ਸੌਦਾ ਲੈਣਾ ਚਾਹੁੰਦਾ ਹੈ, ਉਹਨੂੰ ਲੈਣ ਦਾ ਤਰੀਕਾ ਇਹ ਹੈ, ਤਾਜ ਅਭਿਮਾਨ, ਪਹਿਲਾਂ ਤੇ ਹੰਕਾਰ ਛੱਡ। ਉਹ ਜਿਹੜਾ ਹੰਕਾਰ ਹੈ, ਉਹ ਤਨ ਦਾ ਵੀ ਹੋ ਸਕਦਾ ਹੈ, ਧਨ ਦਾ ਵੀ ਹੋ ਸਕਦਾ ਹੈ, ਮਨ ਦਾ ਵੀ ਹੋ ਸਕਦਾ ਹੈ, ਕਈ ਪ੍ਰਕਾਰ ਦਾ ਉਹ ਹੰਕਾਰ ਹੋ ਸਕਦਾ ਹੈ, ਪਰ ਹਜ਼ੂਰ ਕਹਿੰਦੇ ਨੇ ਜੇ ਤੂੰ ਉਹ ਨਾਮ ਦਾ ਸੌਦਾ ਲੈਣਾ, ਸਭ ਤੋਂ ਪਹਿਲਾਂ ਤਾਜ ਅਵਮਾਨ ਹੰਕਾਰ ਛੱਡ, ਤੇ ਲਿਹੋ ਮਨ ਮੋਲ, ਤੇ ਆਪਣਾ ਮਨ ਦੇ ਕੇ, ਆਪਣਾ ਮਨ ਦੇ ਕੇ ਫਿਰ ਉਸਨੂੰ ਮੁੱਲ ਲੈ ਲੈ। ਭਾਵ ਜਿਹੜਾ ਵਾਹਿਗੁਰੂ ਦਾ ਨਾਮ ਹੈ, ਉਹ ਕਿਸੇ ਹੋਰ ਮੁੱਲ ਦੇ ਬਦਲੇ ਤਾਂ ਮਿਲ ਨਹੀਂ ਸਕਦਾ। ਵਾਹਿਗੁਰੂ ਦਾ ਨਾਮ ਪ੍ਰਾਪਤ ਕਰਨ ਦੇ ਲਈ ਆਪਣਾ ਮਨ ਹੀ ਦੇਣਾ ਪੈਂਦਾ। ਇਹ ਕੋਈ ਸ਼ਾਹੂਕਾਰ ਸੀ, ਭਗਤ ਕਬੀਰ ਜੀ ਦੇ ਪਾਸ ਆਇਆ ਅਤੇ ਆ ਕੇ ਉਸਨੇ ਸੋਨੇ ਦੀਆਂ ਮੋਹਰਾਂ ਦਾ ਥਾਲ ਪੇਟ ਕੀਤਾ। ਕਹਿਣ ਲੱਗਾ, ਭਗਤ ਜੀ, ਜਿਹੜੀ ਨਾਮ ਦੀ ਦਾਤ ਤੁਹਾਡੇ ਕੋਲ ਹੈ, ਜਿਸ ਦੇ ਕਾਰਨ ਤੁਹਾਡੀ ਸਾਰੀ ਦੁਨੀਆ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਅਤੇ ਕਿਰਪਾ ਕਰੋ ਉਹ ਦਾਤ ਮੈਨੂੰ ਵੀ ਬਖਸ਼ਿਸ਼ ਕਰ ਦਿਓ। ਅਤੇ ਫਿਰ ਕਹਿਣ ਲੱਗਾ, ਆਹ ਦੇਖੋ ਮੈਂ ਤੁਹਾਡੇ ਲਈ ਸੋਨੇ ਦੀਆਂ ਮੋਹਰਾਂ ਦਾ ਥਾਲ ਭਰ ਕੇ ਲਿਆਇਆ ਹਾਂ, ਇਸ ਲਈ ਤੁਸੀਂ ਮੇਰੇ 'ਤੇ ਜ਼ਰੂਰ ਕਿਰਪਾ ਕਰੋ। ਕਿਉਂਕਿ ਜਿਹੜਾ ਮਾਇਆਧਾਰੀ ਆਦਮੀ ਹੁੰਦਾ ਹੈ ਉਹ ਹਰ ਚੀਜ਼ ਨੂੰ ਮਾਇਆ ਨਾਲ ਹੀ ਤੋਲਦਾ, ਜੇ ਧਰਮ ਨੂੰ ਵੀ ਤੋਲਦਾ ਹੈ ਅਤੇ ਕਿਸੇ ਹੋਰ ਚੀਜ਼ ਨੂੰ ਵੀ ਤੋਲਦਾ ਹੈ, ਮਾਇਆ ਦੇ ਨਾਲ ਹੀ ਤੋਲਦਾ, ਉਹਦੀ ਵਪਾਰੀ ਬਿਰਤੀ ਹੁੰਦੀ ਹੈ। ਹੁਣ ਉਸਨੇ ਆਖਿਆ ਵੀ ਆਹ ਦੇਖ ਲਓ ਸੋਨੇ ਦੀਆਂ ਮੋਹਰਾਂ ਪਈਆਂ ਨੇ, ਵੀ ਤੁਸੀਂ ਮੈਨੂੰ ਨਾਮ ਦੇ ਦਿਓ, ਸੋਨੇ ਦੀਆਂ ਮੋਹਰਾਂ ਲੈ ਲਵੋ। ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਆ ਕੇ ਸ਼ਬਦ ਉਚਾਰਨ ਕੀਤਾ ਸੀ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਭਗਤ ਜੀ ਕਹਿੰਦੇ ਐ ਸ਼ਾਹੂਕਾਰ, ਇਹ ਸੋਨੇ ਦੇ ਬਦਲੇ ਸਾਨੂੰ ਨਾਮ ਨਹੀਂ ਮਿਲਿਆ, ਨਾ ਹੀ ਕਿਸੇ ਨੂੰ ਮਿਲ ਸਕਦਾ ਹੈ, ਮਾਇਆ ਦੇ ਬਦਲੇ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਹਾਂ, ਇਹ ਤੇ ਮਨ ਦੇ ਕੇ ਗੁਰੂ ਨੂੰ ਅਸੀਂ ਨਾਮ ਲਿਆ ਹੈ, ਜੇ ਤੂੰ ਵੀ ਨਾਮ ਲੈਣਾ ਮਾਇਆ ਦੇ ਬਦਲੇ ਨਹੀਂ, ਧਨ ਦੇ ਬਦਲੇ ਨਹੀਂ, ਸੋਨੇ ਦੇ ਬਦਲੇ ਨਹੀਂ, ਚਾਂਦੀ ਦੇ ਬਦਲੇ ਵੀ ਨਹੀਂ, ਹੀਰੇ ਮੋਤੀਆਂ ਦੇ ਬਦਲੇ ਵੀ ਨਹੀਂ, ਇਹ ਤਾਂ ਮਨ ਦੇਣਾ ਪੈਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤਜ ਅਵਮਾਨ ਲਿਹੋ ਮਨ ਮੋਲ, ਹੰਕਾਰ ਛੱਡ ਕੇ ਤੇ ਮਨ ਦੇ ਕੇ ਤੂੰ ਉਸ ਨਾਮ ਨੂੰ ਮੁੱਲ ਲੈ ਲੈ।
ਰਾਮ ਨਾਮ ਹਿਰਦੇ ਮਹਿ ਤੋਲ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਫਿਰ ਆਪਣੇ ਹਿਰਦੇ ਵਿੱਚ ਹੀ ਤੇ ਆਪਣੇ ਬੁੱਧੀ ਰੂਪੀ ਤਕੜੀ ਦੇ ਨਾਲ ਤੋਲ ਕੇ ਵੇਖ ਵੀ ਕੀ ਉਹ ਨਾਮ ਤੇਰੇ ਹਿਰਦੇ ਵਿੱਚ ਵਸ ਗਿਆ ਹੈ, ਕੀ ਤੇਰੇ ਮਨ ਦੇ ਵਿੱਚ ਕੋਈ ਹੋਰ ਵਿਕਾਰ ਤੇ ਪਾਪ ਤੇ ਨਹੀਂ ਪੈਦਾ ਹੁੰਦੇ। ਇਉਂ ਆਪਣੇ ਹਿਰਦੇ ਵਿੱਚ ਹੀ ਤੇ ਬੁੱਧੀ ਰੂਪੀ ਤਕੜੀ ਦੇ ਨਾਲ ਵਿਚਾਰ ਦੇ ਨਾਲ ਤੋਲ ਕੇ ਵੇਖ ਵੀ ਕੀ ਨਾਮ ਸੱਚਮੁੱਚ ਤੇਰੇ ਅੰਦਰ ਵਸ ਗਿਆ ਹੈ।
ਲਾਦ ਖੇਪ ਸੰਤ ਹੈ ਸੰਗ ਚਾਲ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲਾਦ ਖੇਪ, ਤੂੰ ਇਹ ਜਿਹੜੀ ਨਾਮ ਦੀ ਖੇਪ ਹੈ ਇਹਨੂੰ ਲੱਦ ਕੇ, ਭਾਵ ਆਪਣੇ ਅੰਤਹਿਕਰਨ ਰੂਪੀ ਇਸ ਗੱਡੇ ਤੇ ਜਾਂ ਟਰੱਕ ਤੇ ਲੱਦ ਕੇ ਸੰਤਹਿ ਸੰਗ ਚਾਲ, ਤੇ ਜਿਹੜੇ ਰਸਤੇ ਸੰਤ ਮਹਾਂਪੁਰਖ ਚੱਲਦੇ ਨੇ ਤੂੰ ਵੀ ਉਹਨਾਂ ਮਹਾਂਪੁਰਖਾਂ ਦੇ ਰਸਤੇ ਤੇ ਚੱਲ।
ਅਵਰ ਤਿਆਗ ਵਿਖਿਆ ਜੰਜਾਲ।
ਆਹ ਜਿਹੜੇ ਹੋਰ ਮਾਇਆ ਦੇ ਜੰਜਾਲ ਨੇ, ਮਾਇਆ ਦੇ ਧੰਦੇ ਨੇ, ਮਾਇਆ ਦੇ ਖਲ ਜਗਣ ਨੇ ਭਾਈ, ਇਹਨਾਂ ਨੂੰ ਛੱਡ ਦੇ।
ਧਨ ਧਨ ਕਹੈ ਸਭ ਕੋਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੇ ਤੂੰ ਐਸਾ ਇਹ ਨਾਮ ਦਾ ਵਪਾਰ ਕਰ ਲਵੇਂ ਤੇ ਫਿਰ ਸਾਰੇ ਤੈਨੂੰ ਧਨ ਧਨ ਕਹਿਣਗੇ, ਭਾਵ ਜਿਹੜੇ ਹੀਰੇ ਮੋਤੀਆਂ ਦੇ ਵਪਾਰੀ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਉਹਨਾਂ ਲਾਭ ਵੀ ਹੁੰਦਾ ਤੇ ਨਾਲ ਉਹਨਾਂ ਨੂੰ ਧੰਨ ਧੰਨ ਵੀ ਲੋਕ ਆਖਦੇ ਨੇ। ਜਦੋਂ ਤੂੰ ਵੀ ਵਾਹਿਗੁਰੂ ਦੇ ਨਾਮ ਨੂੰ ਖਰੀਦ ਲਿਆ, ਨਾਮ ਅਮੋਲਕ ਧਨ ਹੈ, ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਇਸ ਨਾਮ ਨੂੰ ਸਤਿਗੁਰੂ ਨੇ ਰਤਨ ਨਾਲ ਵੀ ਤਸ਼ਬੀਹ ਦਿੱਤੀ ਹੈ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਤਰਿਓ ਮੇਰਾ ਮਾਥਾ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਨਾਮ ਦਾ ਰਤਨ ਖਰੀਦਿਆ ਤੇ ਫਿਰ ਸਭ ਲੋਕ ਤੈਨੂੰ ਧੰਨ ਧੰਨ ਆਖਣਗੇ।
ਮੁਖ ਊਜਲ ਹਰ ਦਰਗਾਹ ਸੋਏ।
ਤੇ ਫਿਰ ਜਦੋਂ ਤੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਗਿਆ ਤੇ ਤੇਰਾ ਉੱਥੇ ਵੀ ਮੁਖ ਉਜਲਾ ਹੋਵੇਗਾ।
ਇਹੋ ਵਾਪਾਰ ਵਿਰਲਾ ਵਾਪਾਰ ਹੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਵਪਾਰ ਹੈ ਨਾ, ਮਨ ਦੇ ਕੇ ਵਾਹਿਗੁਰੂ ਦਾ ਨਾਮ ਲੈਣਾ, ਹਜ਼ੂਰ ਕਹਿੰਦੇ ਇਹ ਵਪਾਰ ਤੇ ਕੋਈ ਵਿਰਲਾ ਹੀ ਵਪਾਰੀ ਕਰ ਸਕਦਾ ਹੈ।
ਨਾਨਕ ਤਾਕੈ ਸਦ ਬਲਿਹਾਰੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਅਸੀਂ ਉਹਨਾਂ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ। ਇੱਕ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੇ ਨੇੜੇ ਕੋਈ ਮਹਾਂਪੁਰਖ ਰਹਿੰਦੇ ਨੇ, ਉਹਨਾਂ ਨੇ ਇੱਕ ਆਪਣੀ ਹੱਡ ਬੀਤੀ ਘਟਨਾ ਸੁਣਾਈ। ਉਹ ਕਹਿਣ ਲੱਗੇ, ਅਸੀਂ ਕੁਛ ਸੰਗਤ ਨੂੰ ਨਾਲ ਲੈ ਕੇ ਹਜ਼ੂਰ ਸਾਹਿਬ ਸੱਚਖੰਡ ਦੀ ਯਾਤਰਾ ਵਾਸਤੇ ਗਏ। ਉਸ ਵੇਲੇ ਉੱਥੇ ਲੰਗਰ ਸਾਹਿਬ ਗੁਰਦੁਆਰੇ ਬਾਬਾ ਹਰਨਾਮ ਸਿੰਘ ਜੀ ਸੇਵਾ ਕਰਦੇ ਸਨ, ਅਤੇ ਜਾ ਕੇ ਉਹਨਾਂ ਨੂੰ ਮਿਲੇ, ਕਾਫੀ ਸਮਾਂ ਰਹੇ, ਆਪਸ ਵਿੱਚ ਪਿਆਰ ਹੋ ਗਿਆ। ਅਤੇ ਜਦੋਂ ਵਾਪਸ ਆਉਣ ਲੱਗੇ ਤਾਂ ਉਸ ਵੇਲੇ ਬਾਬਾ ਹਰਨਾਮ ਸਿੰਘ ਜੀ ਨੇ ਉਹਨਾਂ ਮਹਾਂਪੁਰਖਾਂ ਨੂੰ ਆਖਿਆ, ਦੇਖੋ ਤੁਸੀਂ ਇੰਨੀ ਸੰਗਤ ਲੈ ਕੇ ਆਇਓ, ਬੜੀ ਸੇਵਾ ਕੀਤੀ ਹੈ, ਹੁਣ ਤੁਸੀਂ ਦੱਸੋ ਤੁਹਾਡੀ ਆਖਰੀ ਇੱਛਾ ਕੀ ਹੈ, ਤੁਸੀਂ ਚਾਹੁੰਦੇ ਕੀ ਹੋ। ਤੇ ਜਦੋਂ ਇਹ ਗੱਲ ਆਖੀ ਤਾਂ ਮਹਾਂਪੁਰਖ ਕਹਿਣ ਲੱਗੇ, ਬਸ ਇੱਛਾ ਤੇ ਸਤਿਗੁਰੂ ਦੇ ਦਰਸ਼ਨਾਂ ਦੀ ਸੀ, ਤੇ ਹੁਣ ਅਸੀਂ ਦਰਸ਼ਨ ਕਰ ਲਏ ਨੇ, ਹੁਣ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਉਹ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਨਹੀਂ ਜੋ ਤੁਹਾਡੇ ਮਨ ਦੀ ਕੋਈ ਇੱਛਾ ਹੈ ਉਹ ਜ਼ਾਹਰ ਕਰੋ। ਤਾਂ ਉਸ ਵੇਲੇ ਉਹ ਮਹਾਂਪੁਰਖ ਵੀ ਬੜੇ ਮੌਜੀ ਸਨ ਅਤੇ ਬੜੀ ਸਾਦਗੀ ਵਰਤੀ ਵਾਲੇ ਹਨ, ਅਤੇ ਉਹ ਕਹਿਣ ਲੱਗੇ, ਬਾਬਾ ਜੀ ਅੱਛਾ ਜੋ ਮੰਗੀਏ ਉਹੀ ਕੁਛ ਮਿਲੇਗਾ? ਉਹ ਕਹਿੰਦੇ, ਹਾਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਸਥਾਨ ਹੈ, ਸੱਚਖੰਡ ਅਸਥਾਨ, ਜੋ ਮੰਗੋਗੇ ਉਹੀ ਮਿਲੇਗਾ। ਤਾਂ ਉਸ ਵੇਲੇ ਉਹ ਮਹਾਂਪੁਰਖ ਕਹਿਣ ਲੱਗੇ, ਅੱਛਾ ਮਹਾਂਪੁਰਖੋ, ਜੇ ਤੁਸੀਂ ਆਖਦੇ ਹੋ ਵੀ ਇੱਥੇ ਜੋ ਮੰਗੀਏ ਉਹੀ ਮਿਲਦਾ ਹੈ, ਫਿਰ ਤੁਸੀਂ ਇਉਂ ਕਿਰਪਾ ਕਰੋ, ਤੁਸੀਂ ਆਪਣਾ ਮਨ ਸਾਨੂੰ ਦੇ ਦਿਓ, ਮਨ ਦੀ ਭੇਟਾ ਮੰਗੀ। ਅਤੇ ਉਹ ਮਹਾਂਪੁਰਖ ਬੜੇ ਹੈਰਾਨ ਹੋ ਗਏ, ਕਿਉਂਕਿ ਦੁਨੀਆਂ ਦਾ ਬੰਦਾ ਤਾਂ ਇਹਨਾਂ ਚੀਜ਼ਾਂ ਬਾਰੇ ਸੋਚ ਵੀ ਨਹੀਂ ਸਕਦਾ, ਅਤੇ ਮਹਾਂਪੁਰਖਾਂ ਦੀਆਂ ਰਮਜਾਂ ਬਹੁਤ ਡੂੰਘੀਆਂ ਹੁੰਦੀਆਂ ਨੇ। ਉਹ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਕਹਿਣ ਲੱਗੇ ਮਹਾਂਪੁਰਖ, ਕਹਿੰਦੇ ਵੀ ਤੁਸੀਂ ਸਾਨੂੰ ਆਪਣਾ ਮਨ ਦੇ ਦਿਓ। ਅਤੇ ਉਹ ਕਾਫੀ ਸਮਾਂ ਤੇ ਉਹ ਵੀ ਚੁੱਪ ਚਾਪ ਅੰਤਰ ਧਿਆਨ ਹੋ ਕੇ ਸੋਚਦੇ ਰਹੇ ਵੀ ਇਹਨਾਂ ਨੇ ਮੰਗ ਕੀ ਲਿਆ ਅਤੇ ਅਸੀਂ ਇਹਦਾ ਜਵਾਬ ਕੀ ਦੇਈਏ। ਅਤੇ ਫਿਰ ਉਸ ਤੋਂ ਬਾਅਦ ਕੁਛ ਪਾਲ ਸੋਚ ਵਿਚਾਰ ਕੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ, ਮਹਾਂਪੁਰਖੋ, ਇਹ ਜਿਹੜਾ ਮਨ ਸੀ ਇਹ ਤਾਂ ਅਸੀਂ ਗੁਰੂ ਦੀ ਭੇਟ ਦਿੱਤਾ ਹੋਇਆ ਹੈ, ਅਤੇ ਜਿਹੜਾ ਕੋਈ ਪਦਾਰਥ ਇੱਕ ਵਾਰੀ ਗੁਰੂ ਨੂੰ ਭੇਟ ਕਰ ਦਈਏ ਫਿਰ ਉਹਦੇ ਉੱਤੇ ਆਪਣੀ ਮਿਹਰ ਨਹੀਂ ਹੁੰਦੀ, ਇਸ ਲਈ ਹੁਣ ਅਸੀਂ ਤੁਹਾਨੂੰ ਮਾਨਤਾ ਦੇ ਨਹੀਂ ਸਕਦੇ, ਤੁਸੀਂ ਕੁਛ ਹੋਰ ਮੰਗ ਲਓ। ਅਤੇ ਫਿਰ ਦੂਜਾ ਬਚਨ ਉਹਨਾਂ ਮਹਾਂਪੁਰਖਾਂ ਨੇ ਆਖਿਆ, ਕਹਿੰਦੇ, ਚੰਗਾ, ਜੇ ਤੁਸੀਂ ਆਪਣਾ ਮਨ ਸਾਨੂੰ ਨਹੀਂ ਦੇ ਸਕਦੇ ਫਿਰ ਜਿਸ ਨੂੰ ਤੁਸੀਂ ਆਪਣਾ ਮਨ ਦਿੱਤਾ ਹੈ ਸਾਡਾ ਮਨ ਵੀ ਉਸੇ ਨੂੰ ਹੀ ਦੇ ਦਿਓ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਜਿਸ ਗੁਰੂ ਨੂੰ ਤੁਸੀਂ ਮਨ ਭੇਟਾ ਕੀਤਾ ਹੈ ਉਸੇ ਗੁਰੂ ਨੂੰ ਸਾਡਾ ਮਨ ਵੀ ਭੇਟ ਚੜ੍ਹਾ ਦਿਓ, ਅਸੀਂ ਇਹੀ ਤੁਹਾਡੇ ਕੋਲੋਂ ਮੰਗਦੇ ਹਾਂ। ਅਤੇ ਫਿਰ ਉਹਨਾਂ ਨੇ ਸਿਰਫ ਅਰਦਾਸ ਕੀਤੀ, ਅਤੇ ਅੱਗੇ ਭਾਈ ਸਤਿਗੁਰੂ ਜਾਣਦੇ ਨੇ ਵੀ ਕਿਸ ਤਰ੍ਹਾਂ ਅੱਗੇ ਹੋਇਆ ਕਿਵੇਂ ਨਹੀਂ ਹੋਇਆ। ਲੋ ਹਜ਼ੂਰ, ਕਹਿੰਦੇ ਨੇ, ਇਹ ਜਿਹੜਾ ਵਪਾਰ ਹੈ ਨਾ ਮਨ ਦੇ ਕੇ ਨਾਮ ਪ੍ਰਾਪਤ ਕਰਨਾ, ਕੋਈ ਵਰਲਾ ਹੀ ਗੁਰਮੁਖ ਵਪਾਰੀ ਕਰਦਾ ਹੈ।
ਨਾਨਕ ਤਾ ਕੈ ਸਦ ਬਲਿਹਾਰ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਚਰਨ ਸਾਧ ਕੇ ਧੋਏ ਧੋਏ ਪੀਓ।
ਤਾ ਕੈ ਇੱਕ ਬਚਨ ਹੈ ਵੀ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਚਰਨ ਸਾਧ ਕੇ ਧੋਏ ਧੋਏ ਪੀਓ। ਹਜ਼ੂਰ ਕਹਿੰਦੇ ਨੇ, ਭਾਈ ਸਾਧ ਇੱਥੇ ਸਤਿਗੁਰੂ ਦਾ ਵਾਚਕ ਸਮਝਣਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਥੰਮੇ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਆ। ਅਤੇ ਫਿਰ ਉਹ ਕਿਹੜਾ ਸਾਧ ਸੀ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਸਾਧ ਰੂਪ ਆਪਣਾ ਤਨ ਧਾਰਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ, ਅਤੇ ਸਾਧੂ ਸਰੂਪ ਦੇ ਵਿੱਚ ਉਹਨਾਂ ਨੇ ਵਿਚਰ ਕੇ ਪ੍ਰਚਾਰ ਕੀਤਾ ਹੈ। ਇਸ ਲਈ ਇੱਥੇ ਸਾਧ ਸ਼ਬਦ ਸਤਿਗੁਰੂ ਦਾ ਵਾਚਕ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਵੀ ਜਿਹੜੇ ਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਗੁਰੂ ਦਾ ਚਰਨਾਮ੍ਰਿਤ ਛਕੋ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਪੀਓ, ਪਾਹੋ ਲਓ।
ਅਰਪ ਸਾਧ ਕੋ ਆਪਣਾ ਜੀਓ,
ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਚਰਨਾਮ੍ਰਿਤ ਦੁਆਰਾ ਹੀ ਗੁਰਸਿੱਖੀ ਤੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਸੀ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਚਰਨ ਤੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਹਜ਼ੂਰ, ਉਸ ਪੁਰਾਤਨ ਮਰਯਾਦਾ ਦੇ ਅਨੁਸਾਰ ਹੀ ਇਹ ਗੱਲ ਕਹਿ ਰਹੇ ਨੇ ਵੀ ਐਸੇ ਸਤਿਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਪੀਓ, ਪਾਵ ਚਰਨ ਪਾਹੋ ਲਾਓ, ਗੁਰੂ ਦੀ ਸਿੱਖੀ ਧਾਰਨ ਕਰੋ। ਅਰਪ ਸਾਧ ਕੋ ਆਪਣਾ ਜੀਓ, ਤੇ ਭਾਈ ਤੁਸੀਂ ਸਤਿਗੁਰੂ ਨੂੰ ਆਪਣਾ ਜੀਓ ਦਾ ਅਰਥ ਹੈ ਵੀ ਜਿੰਦ ਜਾਨ, ਇਹ ਆਪਣਾ ਮਨ ਵੀ ਸਤਿਗੁਰੂ ਦੀ ਭੇਟਾ ਚੜਾ ਦਿਓ।
ਸਾਧ ਕੀ ਧੂਰ ਕਰੋ ਇਸਨਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਫਿਰ ਸਤਿਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਵੀ ਕਰੋ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੋਨ ਸਭਨਾ ਨੂੰ ਕਰਦਾ। ਧੂੜੀ ਵਿੱਚ ਇਸ਼ਨਾਨ ਕਿਵੇਂ ਕਰਨਾ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਇਹ ਧੂੜੀ ਦਾ ਇਸ਼ਨਾਨ ਹੈ, ਝਾੜੂ ਦੀ ਸੇਵਾ ਕਰਨੀ, ਚਾਦਰਾਂ ਝਾੜਨੀਆਂ, ਹੋਰ ਸਫਾਈ ਕਰਨੀ। ਹਜ਼ੂਰ ਕਹਿੰਦੇ ਨੇ, ਇਸ ਢੰਗ ਦੇ ਨਾਲ ਸਤਿਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੋ।
ਸਾਧ ਉੱਪਰ ਜਾਈਏ ਕੁਰਬਾਨ।
ਭਾਈ, ਐਸੇ ਜਿਹੜੇ ਸਾਧ ਸਤਿਗੁਰੂ ਨੇ ਉਹਨਾਂ ਤੋਂ ਹਮੇਸ਼ਾ ਲਈ ਕੁਰਬਾਨ ਜਾਣਾ ਚਾਹੀਦਾ ਹੈ।
ਸਾਧ ਸੇਵਾ ਵੱਡ ਭਾਗੀ ਪਾਈ ਹੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਸਤਿਗੁਰੂ ਦੀ ਸੇਵਾ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ।
ਸਾਧ ਸੰਗ ਹਰ ਕੀਰਤਨ ਗਾਈ ਹੈ।
ਭਾਈ, ਐਸੇ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਹੀ ਹਰ ਕੀਰਤਨ ਗਾਈਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਕੀਰਤਨ ਨੂੰ ਕਰਨਾ ਚਾਹੀਦਾ ਹੈ। ਅਥਵਾ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਹੀ ਹਰੀ ਕੀਰਤਨ ਹਰੀ ਜਸ ਗਾਉਣ ਦੀ ਦਾਤ ਪ੍ਰਾਪਤ ਹੁੰਦੀ ਹੈ।
ਅਨਕ ਬਿਘਨ ਤੇ ਸਾਧੂ ਰਾਖੈ।
ਲਓ ਭਾਈ, ਜਿਹੜੇ ਗੁਰਸੇ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਨੇ ਤੇ ਫਿਰ ਅਨੇਕਾਂ ਬਿਘਨਾਂ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਰੱਖਿਆ ਕਰਦੇ ਹਨ।
ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।
ਤੇ ਫਿਰ ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਤੇ ਨਾਲ ਹੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਨੂੰ ਚੱਖਦੇ ਹਨ।
ਓਟ ਗਹੀ ਸੰਤਹਿ ਦਰਿਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਸਤਿਗੁਰੂ ਦੇ ਚਰਨਾਂ ਦੀ ਹੀ ਓਟ ਗ੍ਰਹਿਣ ਕੀਤੀ ਹੈ ਤੇ ਮੈਂ ਹੁਣ ਸ਼ਾਨ ਸਰੂਪ ਸਤਿਗੁਰੂ ਦੇ ਦਰ ਤੇ ਹੀ ਆਇਆ ਹਾਂ। ਭਾਵ ਸਤਿਗੁਰੂ ਦੇ ਦਰ ਤੇ ਆ ਕੇ ਤੇ ਮੈਂ ਸਤਿਗੁਰੂ ਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ।
ਸਰਵ ਸੁਖ ਨਾਨਕ ਤੇ ਪਾਇਆ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਤੇ ਸਤਿਗੁਰੂ ਦੇ ਚਰਨਾਂ ਦੀ ਬਾਣੀ ਦੀ ਓਟ ਲੈ ਲਵੇ, ਸਰਵ ਸੁਖ ਨਾਨਕ ਤੇ ਪਾਇਆ, ਤੇ ਫਿਰ ਉਸਨੇ ਭਾਈ ਸਾਰੇ ਸੁਖਾਂ ਨੂੰ ਪ੍ਰਾਪਤ ਕਰ ਲਿਆ ਹੈ।
ਮਿਰਤਕ ਕਉ ਜੀਵਾ ਲਨਹਾਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਵੀ ਉਹ ਕੈਸਾ ਹੈ ਅਕਾਲ ਪੁਰਖ ਵਾਹਿਗੁਰੂ। ਮਿਰਤਕ ਕਉ ਜੀਵਾ ਲਨਹਾਰ, ਉਹ ਤੇ ਭਾਈ ਮਰਿਆ ਨੂੰ ਵੀ ਜੀਵਾਲਣ ਵਾਲਾ ਹੈ, ਉਹ ਮਰਿਆ ਨੂੰ ਵੀ ਜਿਉਂਦੇ ਕਰਨ ਵਾਲਾ ਹੈ, ਤੇ ਗੁਰੂ ਪਰਮੇਸ਼ਰ ਦੇ ਵਿੱਚ ਵੀ ਇਹ ਸ਼ਕਤੀ ਹੈ, ਉਹ ਭਾਈ ਮਰਿਆ ਨੂੰ ਵੀ ਉਹ ਆਤਮਕ ਜੀਵਨ ਦੇਣ ਵਾਲੇ ਨੇ, ਤੇ ਪ੍ਰਤੱਖ ਵੀ ਭਾਈ ਸਤਿਗੁਰੂ ਜੇ ਚਾਹੁਣ ਮਰਿਆ ਨੂੰ ਜਿਵਾ ਸਕਦੇ ਨੇ। ਇਹ ਗੁਰੂ ਦੀ ਸ਼ਕਤੀ ਹੈ। ਸਤਿਗੁਰ ਮੇਰਾ ਸਰਵ ਪ੍ਰਤ ਪਲ ਹੈ, ਸਤਿਗੁਰ ਮੇਰਾ ਮਾਰ ਜੀ ਵਾਲ ਹੈ, ਜਿਵੇਂ ਇਤਿਹਾਸ ਵਿੱਚ ਬਹੁਤ ਸਾਰੇ ਐਸੇ ਪ੍ਰਸੰਗ ਆਉਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਵਿੱਚ ਗਏ, ਉੱਥੇ ਇੱਕ ਪਾਤਸ਼ਾਹ ਦਾ ਹਾਥੀ ਚੜ੍ਹਾਈ ਕਰ ਗਿਆ। ਮਹਾਵਤ ਰੋ ਰਹੇ ਸਨ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਖਤਮ ਹੋ ਚੁੱਕਿਆ ਸੀ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਗਰੀਬ ਲੋਕ ਹਾਂ, ਇਸ ਹਾਥੀ ਦੇ ਸਹਾਰੇ ਸਾਡਾ ਰੁਜ਼ਗਾਰ ਚੱਲਦਾ ਸੀ, ਇਹ ਹੁਣ ਮਰ ਗਿਆ ਅਤੇ ਅਸੀਂ ਹੁਣ ਭੁੱਖੇ ਮਰਾਂਗੇ, ਸਾਡੇ 'ਤੇ ਕਿਰਪਾ ਕਰੋ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤਮਈ ਦ੍ਰਿਸ਼ਟੀ ਕੀਤੀ, ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ, ਮਰਿਆ ਹਾਥੀ ਜਿਉਂਦਾ ਹੋ ਗਿਆ। ਇਤਿਹਾਸ ਵਿੱਚ ਐਸੀਆਂ ਹੋਰ ਬੇਅੰਤ ਘਟਨਾਵਾਂ ਆਉਂਦੀਆਂ ਨੇ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਬਿੰਦਵਾਲ ਸਾਹਿਬ ਅੰਦਰ ਇੱਕ ਵਿਧਵਾ ਮਾਤਾ ਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ ਸੀ ਅਤੇ ਉਹ ਵੀ ਜਿਉਂਦਾ ਕਰ ਦਿੱਤਾ ਸੀ। ਇਉਂ ਭਾਈ ਸਤਿਗੁਰੂ ਸਮਰੱਥ ਨੇ ਮਰਿਆ ਨੂੰ ਵੀ ਜੀਵਾਲਣ ਵਾਲੇ ਨੇ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ, ਉਸ ਵੇਲੇ ਪੰਜ ਸਿੱਖਾਂ ਤੋਂ ਸਿਰ ਲਏ ਅਤੇ ਫਿਰ ਉਹਨਾਂ ਨੂੰ ਜੀਵਨ ਦਾਨ ਬਖਸ਼ਿਆ। ਇਸ ਢੰਗ ਦੇ ਨਾਲ ਭਾਈ ਸਤਿਗੁਰੂ ਮਰਿਆ ਨੂੰ ਵੀ ਜੀਵਾਲਣ ਵਾਲੇ ਹਨ।
ਭੁਖੇ ਕੋ ਦੇਵਤ ਆਧਾਰ।
ਗੁਰੂ ਪਰਮੇਸ਼ਰ ਦੀ ਮਹਿਮਾ ਹੈ, ਉਹ ਮਰਿਆ ਨੂੰ ਵੀ ਜੀਵਾਲਣ ਵਾਲਾ ਹੈ ਤੇ ਭਾਈ ਜਿਹੜਾ ਭੁੱਖਾ ਹੈ ਉਹਨੂੰ ਵੀ ਉਹ ਆਸਰਾ ਦਿੰਦਾ। ਭੋਜਨ ਦਾ ਆਸਰਾ, ਭੁੱਖੇ ਨੂੰ ਭੋਜਨ ਦਾ ਆਸਰਾ ਹੁੰਦਾ ਤੇ ਪਰ ਜਿਹੜਾ ਮਨ ਕਰਕੇ ਭੁੱਖਾ ਹੈ ਤੇ ਜਿਹਦੀ ਭੁੱਖ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੋ ਸਕਦੀ, ਤਨ ਨੂੰ ਤਾਂ ਥੋੜੇ ਜਿਹੇ ਭੋਜਨ ਦੇ ਨਾਲ ਤ੍ਰਿਪਤ ਕੀਤਾ ਜਾ ਸਕਦਾ, ਪਰ ਮਨ ਦੀ ਭੁੱਖ ਨੂੰ ਤ੍ਰਿਪਤ ਕਰਨਾ ਬਹੁਤ ਔਖੀ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਭੁੱਖੇ ਕੋ, ਜਿਹੜਾ ਮਨ ਕਰਕੇ ਵੀ ਭੁੱਖਾ ਹੈ, ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ, ਐਸੇ ਭੁੱਖੇ ਤ੍ਰਿਸ਼ਨਾਲੂ ਪੁਰਖ ਨੂੰ ਉਹ ਵਾਹਿਗੁਰੂ ਨਾਮ ਦਾ ਆਸਰਾ ਦੇਣ ਵਾਲਾ ਹੈ। ਜਿਹਨੂੰ ਨਾਮ ਦਾ ਆਸਰਾ ਮਿਲ ਜਾਵੇ ਉਹਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ।
ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਰੇ ਖਜ਼ਾਨੇ ਰਿਧੀਆਂ ਸਿੱਧੀਆਂ ਨੌ ਨਿਧੀਆਂ ਦੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਹਨ।
ਪੁਰਬ ਲਿਖੀ ਕਾ ਲਹਿਣਾ ਪਾਹੇ।
ਲੋ ਭਾਈ, ਜਿਸ ਮਨੁੱਖ ਦੇ ਮੱਥੇ ਉੱਤੇ ਕੋਈ ਪੂਰਵਲਾ ਪੁੰਨ ਕਰਮ ਲਿਖਿਆ ਹੁੰਦਾ ਹੈ ਤੇ ਉਹਦੇ ਅਨੁਸਾਰ ਹੀ ਲਹਿਣਾ ਪਾਏ, ਉਹ ਸ਼ਾਂਦਾ ਪ੍ਰਾਪਤ ਕਰ ਲੈਂਦੇ। ਲਹਿਣਾ ਦਾ ਅਰਥ ਹੁੰਦਾ ਸ਼ਾਂਦਾ ਭਾਗ। ਜਿਹੋ ਜਿਹਾ ਉਹਦਾ ਪਿਛਲਾ ਕੋਈ ਪੁੰਨ ਕਰਮ ਕੀਤਾ ਹੁੰਦਾ, ਉਸ ਲਿਖੇ ਹੋਏ ਪੁੰਨ ਕਰਮ ਦੇ ਅਨੁਸਾਰ ਤੇ ਉਹਨੂੰ ਉਹ ਸ਼ਾਂਦਾ ਪ੍ਰਾਪਤ ਹੁੰਦਾ ਹੈ।
ਸਭ ਕਿਛ ਤਿਸਕਾ ਉਹ ਕਰਨਾ ਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨ ਵਾਲਾ ਹੈ, ਸਭ ਕੁਛ ਤਿਸਕਾ, ਉਹ ਸਭ ਕੁਛ ਉਹ ਕਰਨਾ ਜੋਗੋ। ਵਾਹਿਗੁਰੂ ਸਭ ਕੁਛ ਕਰਨ ਜੋ ਕਰਨ ਵਾਲਾ ਹੈ ਤੇ ਸਾਰਾ ਕੁਛ ਉਸੇ ਵਾਹਿਗੁਰੂ ਪਰਮੇਸ਼ਰ ਦਾ ਹੀ ਸਾਜਿਆ ਹੋਇਆ ਹੈ। ਦੁਨੀਆਂ ਵਿੱਚ ਇੱਕ ਚੀਜ਼ ਲੈ ਲਓ, ਇੱਕ ਪੱਥਰ ਦੀ ਵੱਟੀ ਤੋਂ ਲੈ ਕੇ, ਕੱਖ ਤੋਂ ਲੈ ਕੇ, ਕੀੜੀ ਤੋਂ ਲੈ ਕੇ, ਹਾਥੀ ਤੱਕ, ਹੋਰ ਜਿੰਨੇ ਵੱਡੇ ਵੱਡੇ ਪਹਾੜ ਨੇ, ਸਮੁੰਦਰ ਨੇ, ਉਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਦਾ ਹੈ ਤੇ ਉਹੀ ਸਭ ਕੁਛ ਕਰਨ ਯੋਗ ਹੈ, ਸਭ ਕੁਝ ਕਰਨ ਵਾਸਤੇ ਸਮਰੱਥ ਹੈ।
ਇਸ ਬਿਨ ਦੂਸਰ ਹੋਆ ਨਾ ਹੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਦੂਜਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਗ ਅੱਗੇ ਲਈ ਭਾਈ ਹੋਵੇਗਾ।
ਜਪ ਜਨ ਸਦਾ ਸਦਾ ਦਿਨ ਰਹਿਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਪ ਜਨ ਕਿ ਐ ਪੁਰਸ਼ੋ ਤੁਸੀਂ ਸਦਾ ਸਦਾ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ।
ਸਭ ਤੇ ਊਚ ਨਿਰਮਲ ਇਹ ਕਰਨੀ।
ਕਿਉਂਕਿ ਇਹ ਜਿਹੜੀ ਨਾਮ ਜਪ ਰੂਪ ਕਰਨੀ ਹੈ ਇਹ ਸਾਰਿਆਂ ਤੋਂ ਉੱਚੀ ਹੈ ਤੇ ਸਾਰਿਆਂ ਤੋਂ ਇਹ ਨਿਰਮਲ ਹੈ।
ਕਰ ਕਿਰਪਾ ਜਿਸ ਕੋ ਨਾਮ ਦੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਵੀ ਜਿਸ ਗੁਰਸਿੱਖ ਮਾਈ ਭਾਈ ਨੂੰ ਨਾਮ ਦਿੱਤਾ ਹੈ।
ਨਾਨਕ ਸੋ ਜਨ ਨਿਰਮਲ ਥੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਨ ਗੁਰਮੁਖ ਪਿਆਰਾ ਫਿਰ ਨਿਰਮਲ ਹੋ ਗਿਆ, ਭਾਵ ਉਹਦਾ ਜੀਵਨ ਵੀ ਪਵਿੱਤਰ ਹੋ ਗਿਆ, ਉਹਦਾ ਤਨ ਵੀ ਉਹਦਾ ਮਨ ਵੀ ਪਵਿੱਤਰ ਹੋ ਗਿਆ ਵੀ ਜਿਸਨੂੰ ਕਿਰਪਾ ਕਰਕੇ ਵਾਹਿਗੁਰੂ ਨੇ ਨਾਮ ਦੇ ਦਿੱਤਾ। ਕਿਉਂਕਿ ਨਾਮ ਇੱਕ ਐਸਾ ਤੀਰਥ ਹੈ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਜਦੋਂ ਕੋਈ ਇਸ ਨਾਮ ਦੇ ਤੀਰਥ ਦੇ ਨਾਲ ਜੁੜ ਜਾਂਦਾ ਹੈ ਤੇ ਉਹਦਾ ਤਨ ਵੀ ਮਨ ਵੀ ਸਾਰਾ ਕੁਝ ਪਵਿੱਤਰ ਹੋ ਜਾਂਦਾ ਹੈ।
ਜਾ ਕੇ ਮਨ ਗੁਰ ਕੀ ਪ੍ਰਤੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੌੜੀ ਵਿੱਚ ਫਰਮਾਉਂਦੇ ਨੇ ਭਾਈ ਜਿਸ ਗੁਰਸਿੱਖ ਮਾਈ ਭਾਈ ਦੇ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਪੈਦਾ ਹੋ ਜਾਂਦੀ, ਗੁਰੂ ਦਾ ਭਰੋਸਾ ਤੇ ਗੁਰੂ ਦਾ ਸਿਦਕ ਪੈਦਾ ਹੋ ਜਾਂਦਾ ਹੈ।
ਜਿਸ ਜਨ ਆਵੇ ਹਰ ਪ੍ਰਭ ਚੀਤ।
ਭਾਈ ਉਸੇ ਜਨ ਪਿਆਰੇ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ, ਭਾਵ ਜਿਸਦਾ ਸਤਿਗੁਰੂ ਤੇ ਪੂਰਨ ਭਰੋਸਾ ਬੱਝ ਜਾਵੇ ਤੇ ਫਿਰ ਗੁਰੂ ਦੀ ਕਿਰਪਾ ਨਾਲ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰ ਸਕਦਾ ਹੈ।
ਭਗਤ ਭਗਤ ਸੁਣੀਐ ਤਿਹ ਲੋਏ।
ਲੋ ਹਜ਼ੂਰ ਕਹਿੰਦੇ ਨੇ ਤਿਹੋਂ ਲੋਏ, ਔਂਕੜ ਵੀ ਬੋਲਣੇ, ਭਗਤ ਪਦ ਸੁਣੀਐ ਤਿਹੋਂ ਲੋਏ। ਉਹ ਤਿੰਨੇ ਲੋਕਾਂ ਦੇ ਵਿੱਚ ਫਿਰ ਭਗਤ ਭਗਤ ਕਰਕੇ ਸੁਣਿਆ ਜਾਂਦਾ, ਭਾਵ ਜਿਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅਗਲੀ ਨਾਲ ਦੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ ਜਾਂ ਕਹਿ ਹਿਰਦੈ ਏਕੋ ਹੋਏ। ਜਿਹਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤੇ ਫਿਰ ਤਿੰਨੇ ਲੋਕਾਂ ਦੇ ਵਿੱਚ ਭਗਤ ਭਗਤ ਕਰਕੇ ਉਹਦਾ ਨਾਮ ਸੁਣਿਆ ਜਾਂਦਾ ਹੈ।
ਸੱਚ ਕਰਨੀ ਸੱਚ ਤਾਂ ਕੀ ਰਹਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਪੁਰਖ ਦੀ ਸੱਚ ਕਰਨੀ, ਕਰਨੀ ਵੀ ਸੱਚ ਰੂਪ ਹੋ ਜਾਂਦੀ ਹੈ ਤੇ ਸੱਚ ਤਾਂ ਕੀ ਰਹਿਤ, ਜਿਹੜੀ ਉਹਦੀ ਰਹਿਤ ਹੈ ਰਹਿਣੀ ਬਹਿਣੀ ਹੈ ਉਹ ਵੀ ਸਾਰੀ ਸੱਚ ਰੂਪ ਹੋ ਜਾਂਦੀ ਹੈ। ਉਹਦੀ ਜਿਹੜੀ ਕਿਰਿਆ ਹੈ ਕਰਨੀ ਤੋਂ ਭਾਵ ਕਿਰਿਆ, ਜਿਹੜੀ ਉਹਦੀ ਕਿਰਿਆ ਹੈ ਕਰਤੂਤ ਹੈ ਉਹ ਵੀ ਸੱਚੀ ਹੁੰਦੀ ਹੈ ਤੇ ਸੱਚ ਤਾਂ ਕੀ ਰਹਿਤ, ਜਿਹੜੀ ਭਾਈ ਗੁਰਸਿੱਖੀ ਦੀ ਰਹਿਤ ਹੈ ਬਾਣੀ ਤੇ ਬਾਣੀ ਦੀ ਰਹਿਤ ਉਹ ਵੀ ਉਹਦੀ ਸੱਚੀ ਹੁੰਦੀ ਹੈ, ਦਿਖਾਵਾ ਨਹੀਂ ਹੁੰਦਾ।
ਸੱਚ ਹਿਰਦੈ ਸਤ ਮੁਖ ਕਹਿਤ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤ ਹਿਰਦੈ, ਉਹਦੇ ਹਿਰਦੇ ਵਿੱਚ ਵੀ ਸੱਚ ਹੁੰਦਾ ਹੈ ਤੇ ਸਤ ਮੁਖ ਕਹਿਤ, ਉਹ ਆਪਣੇ ਮੁਖੋਂ ਵੀ ਭਾਈ ਸੱਚਾ ਹੀ ਬਚਨ ਕਹਿੰਦਾ। ਇਹ ਗੁਰਮੁਖ ਦੀ ਰਹਿਣੀ ਹੈ, ਉਹਦੇ ਹਿਰਦੇ ਵਿੱਚ ਵੀ ਸੱਚ ਹੁੰਦਾ ਹੈ ਤੇ ਫਿਰ ਉਹ ਮੂੰਹ ਤੋਂ ਵੀ ਸੱਚੀ ਗੱਲ ਆਖੇਗਾ। ਆਮ ਜਿਹੜੇ ਦੁਨੀਆਂ ਦੇ ਲੋਕ ਨੇ ਉਹਨਾਂ ਦਾ ਸੁਭਾਅ ਇਹ ਬਣਿਆ ਹੋਇਆ ਵੀ ਮੂੰਹ ਤੇ ਗੱਲ ਹੋਰ ਕਰਦੇ ਨੇ, ਪਿੱਠ ਪਿੱਛੇ ਹੋਰ ਕਰਦੇ ਨੇ, ਪਰ ਗੁਰਮੁਖ ਦੀ ਅਵਸਥਾ ਨਹੀਂ ਹੁੰਦੀ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਹੋਰ ਗੱਲ ਹੁੰਦੀ ਹੈ ਉੱਤੋਂ ਗੱਲਾਂ ਹੋਰ ਕਰਦੇ ਨੇ, ਉਹ ਤਾਂ ਫਿਰ ਕੱਚੇ ਨੇ, ਕੱਚੇ ਪਿੱਲੇ ਸਿੱਖ ਹੋ ਸਕਦੇ ਨੇ, ਸੱਚੇ ਸਿੱਖ ਨਹੀਂ ਹੋ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵੀ ਸੱਚ ਹੈ ਤੇ ਮੁੱਖੋਂ ਵੀ ਸੱਚ ਬੋਲਦੇ ਨੇ ਉਹ ਅਸਲੀ ਗੁਰਮੁਖ ਹਨ।
ਸਾਚੀ ਦ੍ਰਿਸ਼ਟ ਸਾਚਾ ਆਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਚੀ ਦ੍ਰਿਸ਼ਟ ਵੀ ਉਹਨਾਂ ਦੀ ਦ੍ਰਿਸ਼ਟੀ ਵੀ ਸੱਚੀ ਹੁੰਦੀ ਹੈ ਤੇ ਸਾਚਾ ਆਕਾਰ, ਤੇ ਜਿਹੜਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿਤਨਾ ਵੀ ਆਕਾਰ ਹੈ ਇਸ ਸੰਸਾਰ ਦਾ ਵਜੂਦ ਹੈ ਇਹ ਵੀ ਸੱਚਾ ਹੀ ਹੁੰਦਾ, ਕਿਉਂਕਿ ਇਹਦਾ ਆਧਾਰ ਵਾਹਿਗੁਰੂ ਪਰਮੇਸ਼ਰ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਸ ਲਈ ਉਹਨਾਂ ਦੀ ਸੱਚੀ ਦ੍ਰਿਸ਼ਟੀ ਤੋਂ ਮੁਰਾਦ ਹੈ ਉਹਨਾਂ ਦੀ ਦ੍ਰਿਸ਼ਟੀ ਵੀ ਸੱਚੀ ਹੁੰਦੀ ਹੈ, ਭਾਵ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ ਤੇ ਸਾਚਾ ਆਕਾਰ ਤੇ ਉਹਨਾਂ ਨੂੰ ਸਾਰਾ ਸੰਸਾਰ ਦਾ ਆਕਾਰ ਵਜੂਦ ਵੀ ਸੱਚਾ ਹੀ ਪ੍ਰਤੀਤ ਹੁੰਦਾ ਹੈ।
ਸੱਚ ਵਰਤੈ ਸਾਚਾ ਪਾਸਾਰ,
ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪਸਾਰਾ ਹੈ ਸੰਸਾਰ ਦਾ, ਇਹ ਵੀ ਉਹਨਾਂ ਨੂੰ ਸੱਚਾ ਪ੍ਰਤੀਤ ਹੁੰਦਾ ਹੈ ਤੇ ਸੱਚ ਵਰਤੈ। ਤੇ ਉਹ ਇਹ ਵੀ ਸਮਝਦੇ ਨੇ ਵੀ ਇਹ ਸਾਰੇ ਪਸਾਰੇ ਵਿੱਚ ਸਤਿਸ਼੍ਰੀ ਵਾਹਿਗੁਰੂ ਆਪ ਵਰਤਦਾ ਹੈ। ਉਹ ਸਤਿਸ਼੍ਰੀ ਵਾਹਿਗੁਰੂ ਆਪ ਵਰਤ ਰਿਹਾ ਕਰਕੇ ਤੇ ਉਹਨਾਂ ਨੂੰ ਸਾਰਾ ਪਸਾਰਾ ਵੀ ਸੱਚਾ ਪ੍ਰਤੀਤ ਹੁੰਦਾ ਹੈ।
ਪਰ ਬ੍ਰਹਮ ਜਿਨ ਸੱਚ ਕਰ ਜਾਤਾ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਰੂਪ ਜਾਣ ਕੇ ਨਿਸ਼ਚੇ ਕੀਤਾ ਹੈ।
ਨਾਨਕ ਸੋ ਜਨ ਸੱਚ ਸਮਾਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਨ ਗੁਰਮੁਖ ਪਿਆਰਾ ਫਿਰ ਸੱਚ ਦੇ ਵਿੱਚ ਹੀ ਲੀਨ ਹੋ ਗਿਆ। ਜਿਹੜਾ ਸੱਚ ਸ਼ਬਦ ਹੈ ਉਹ ਸੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਜਿਸ ਨੇ ਸੱਚ ਨਿਸ਼ਚੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੱਚ ਰੂਪ ਨਿਸ਼ਚੇ ਕਰ ਲਿਆ ਤੇ ਫਿਰ ਉਹ ਜਨ ਗੁਰਮੁਖ ਪਿਆਰਾ ਉਹ ਸਤਿਸ਼੍ਰੀ ਵਾਹਿਗੁਰੂ ਵਿੱਚ ਹੀ ਲੀਨ ਹੋ ਗਿਆ। ਜਿਹਨੇ ਸੱਚ ਨੂੰ ਨਿਸ਼ਚੇ ਕਰ ਲਿਆ ਫਿਰ ਉਹ ਸੱਚ ਵਿੱਚ ਹੀ ਲੀਨ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।